ਸਤਨਾਮ ਵਾਹਿਗੁਰੂ,
ਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ,
ਸਤਨਾਮ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾਂ ਕੀ, ਕਬੀਰ ਜੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਬੇਦ ਕਤੇਬ ਇਫਤਰਾ ਪਾਈ,
ਵਾਹ,
ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰਹੋ, ਹਾਜ਼ਰ ਹਜ਼ੂਰ ਖੁਦਾਏ, ਬੇਦ ਕਤੇਬ ਇਫਤਰਾ ਪਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰਹੋ, ਹਾਜ਼ਰ ਹਜ਼ੂਰ ਖੁਦਾਏ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ, ਦਸਤਗੀਰੀ ਨਾਹੇ, ਰਹਾਓ ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾਹੇ, ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਦ, ਕਰ ਫਕਰ ਦਾਇਮ ਲਾਏ ਚਸਮੇ, ਜਹ ਤਹਾਂ ਮੌਜੂਦ, ਅੱਲਾਹ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ, ਉਹ ਕਰੈ ਜਾਣੈ ਸੋਏ, ਅੱਲਾਹ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ, ਉਹ ਕਰੈ ਜਾਣੈ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ शैवं गुरुप्रसाद मुकुचरे शास्त्र खट पिंग ग्रन चढ़ जाए अंधलखे बधरो सुने जो काल कृपा कराए अंधलखे बधरो सुने जो काल कृपा कराए। परम सन्मान आवर साहिबे कमाल बारगाह इनायत के मालिक कलयुगी जीवों के उद्धार करता साहिबे सहाबा जोतरू भाराप महिमा दे मालक तन तन गुरु पिता श्री गुरुदेव गुरु ग्रंथ साहिब जी दी मुबारक छत्र छाया माण रही गुरु प्यारी साध संगत सतगुरु जी ने नज़रे इनायत करदियां साडे सारयां दे सिर ते बरकतमई हाथ रखदियां जीवन दा अज दा दिन भी प्रदान कीता है और इस नवें दिन दी जो नवें जन्म समान है शुरुआत करन दा बल भी सतगुरु जी ने नज़रे इनायत करदियां इस ब्रह्मांड दे सब तो पवित्र स्थान सचखंड श्री हरिमंदर साहिब विखे बख्शिया है सतगुरु जी दे दर तो आए मुबारक हुक्मनामे दा पाठ बड़े प्रेम च आपने सरवण कीता है। कुछ समा होर इस पावन बचन दी विचार राही मन गुरु चरणा नाल जुड़ सके एकाग्रता अदब ते आनंद दी दात झोली च पै सके। इसलिए जितने माता प्राता हाजरीन हाजरी भर रहे हो गुरु रामदास महाराज जी दे चरण कमलां दा ध्यान करदिआं शब्द रूपी कदमां नूं गलवकड़ी करदिआं गुरु की मुबारक फतेह राहीं सांझ बनाईए। वाहिगुरु जी का खालसा वाहिगुरु जी की फतेह। अज दे ए महा बोल भगत सिरमौर भगत कबीर जी दी रसना तो प्राप्त होए ने जिन्हां विच आप फरमान करदे ने कहंदे ने बंदे खोज दिल हर रोज़ ना फिर परेशानी माह ऐ मनुख अपने हिरदे दी खोज कर अपने आप नूं जान अपने आप नूं समझ तेरियां सारियां परेशानियां मिट जावणगियां घबराहट खत्म होवेगी। बंदे खोज दिल हर रोज़ ना फिर परेशानी माह यह जो दुनिया सिहर मेला दस्तगीरी ना है। ये जड़ा संसार है मानो एक तमाशे दी तरह है एक जादू दा खेल ये किसे दी पकड़ विच नहीं है और इत्थे हाथ पल्ले कुछ पैंदा होया दिखाई भी नहीं पै रहा। बड़ी एकाग्रता नाल सरवण करना ताकि विचार दा मरकज समझ विच आवे। मनुख दे जीवन नूं जद गौर नाल विचार के देखदे आं ये मनुख संसार ते खोजी बिरतियां लैके आया कुछ खोजण वास्ते आया। एक छोटे जे नन्हे जे बच्चे दे सामने तुसी ट्रांजिस्टर सैट रख देवो कोई अलार्म क्लॉक रख देवो या इस तरह का कोई होर खिलौना रख दे हो जिस चों कोई आवाज़ आती होवे ਕੀ ਹੋਵੇਗਾ, ਥੋੜ੍ਹੀ ਦੇਰ ਬਾਅਦ ਬੱਚੇ ਦੇ ਹੱਥ ਵਿੱਚ ਉਹ ਖਿਲਾਉਣਾ ਤੁਹਾਨੂੰ ਟੁੱਟਿਆ ਹੋਇਆ ਮਿਲੇਗਾ। ਅਸੀਂ ਸਮਝਦੇ ਹਾਂ ਵੀ ਬੱਚਾ ਬੜਾ ਮੂਰਖ ਹੈ, ਨਾ ਸਮਝ ਹੈ, ਬੜਾ ਕੀਮਤੀ ਬੜਾ ਖੂਬਸੂਰਤ ਮਿਊਜ਼ੀਕਲ ਟੋਏ ਉਸਨੂੰ ਲਿਆ ਕੇ ਦਿੱਤਾ ਔਰ ਇਸਨੇ ਝਟਪਟ ਤੋੜ ਕੇ ਗੁਆ ਦਿੱਤਾ ਹੈ। ਦਰਅਸਲ ਥੋੜ੍ਹਾ ਜਿਹਾ ਹੋਰ ਗੌਰ ਨਾਲ ਵਿਚਾਰ ਕੇ ਦੇਖੀਏ, ਬੱਚਾ ਖਿਲਾਉਣਾ ਤੋੜਦਾ ਨਹੀਂ ਹੈ, ਟਰਾਂਜਿਸਟਰ ਸੈੱਟ ਤੋੜਦਾ ਨਹੀਂ ਹੈ, ਉਹ ਖੋਜ ਕਰਦਾ ਹੈ, ਉਸਨੂੰ ਪਟਕ ਕੇ ਦੇਖਦਾ ਹੈ ਕਿ ਇਸ ਵਿਚਲੀ ਆਵਾਜ਼ ਕਿੱਥੋਂ ਆ ਰਹੀ ਹੈ, ਕੌਣ ਬੋਲ ਰਿਹਾ। ਉਸ ਦੇ ਖੋਜਣ ਦੀ ਕਿਰਿਆ ਵਿੱਚ ਇਹ ਗੱਲ ਵੱਖਰੀ ਹੈ ਕਿ ਉਹ ਕੋਈ ਇੰਸਟਰੂਮੈਂਟ ਟੁੱਟ ਜਾਂਦਾ ਹੈ, ਖਿਲਾਉਣਾ ਟੁੱਟ ਜਾਂਦਾ ਹੈ, ਪਰ ਤੋੜਨ ਦੇ ਖਿਆਲ ਨਾਲ ਨਹੀਂ, ਖੋਜਣ ਦੇ ਖਿਆਲ ਨਾਲ। ਫਿਰ ਮਨੁੱਖ ਨੂੰ ਦੇਖੀਏ, ਇਸਨੇ ਬੜਾ ਕੁਝ ਖੋਜ ਕੇ ਆਪਣੇ ਜੀਵਨ ਨੂੰ ਸੁੱਖ ਨਾਲ ਭਰ ਲਿਆ। ਬਹੁਤ ਤੇਜ਼ ਚੱਲਦੀਆਂ ਹੋਈਆਂ ਗਰਮ ਹਵਾਵਾਂ ਦਾ ਸਾਹਮਣਾ ਕਰਨ ਲਈ ਔਰ ਆਪਣੇ ਸਰੀਰ ਦਾ ਬਚਾਓ ਕਰਨ ਲਈ ਇਸਨੇ ਏਅਰ ਕੰਡੀਸ਼ਨਰ ਯੰਤਰ ਦੀ ਖੋਜ ਕਰ ਲਈ ਹੈ। ਬਾਹਰ ਹਵਾ ਬਹੁਤ ਜ਼ਿਆਦਾ ਗਰਮ ਹੈ, ਪਰ ਆਪਣੇ ਘਰ ਨੂੰ ਇਸਨੇ ਖਾਸ ਟੈਂਪਰੇਚਰ 'ਤੇ ਰੱਖਿਆ ਹੋਇਆ। ਬਿਲਕੁਲ ਇਸੇ ਤਰ੍ਹਾਂ ਮੈਂ ਅਰਜ਼ ਕਰਾਂ, ਬਾਹਰ ਟੈਂਪਰੇਚਰ ਮਨਫੀ ਹੈ ਬਿਲਕੁਲ, ਸਰਦੀ ਵਿੱਚ ਹੱਥ ਨਹੀਂ ਨਿਕਲਦਾ, ਪਰ ਇਸਨੇ ਹੀਟਰ ਇਤਿਆਦਿਕ ਲਗਾ ਕੇ ਆਪਣੇ ਘਰ ਨੂੰ ਗਰਮ ਕੀਤਾ ਹੋਇਆ। ਬਾਹਰੋਂ ਪਦਾਰਥ ਦੀ ਖੋਜ ਨੇ ਇਸਨੂੰ ਬੜੇ ਸੁੱਖ ਮੁਹੱਈਆ ਕਰਾਏ। ਧਰਤੀ ਵਿੱਚੋਂ ਗਹਿਰੇ ਰਾਜ ਇਸ ਮਨੁੱਖ ਨੇ ਲੱਭ ਲਏ ਨੇ, ਪੈਟਰੋਲੀਅਮ ਪਦਾਰਥ, ਕੋਇਲਾ ਆਦਿਕ ਧਰਤੀ ਦੀ ਖੋਜ ਕਰਦਿਆਂ ਇਸ ਨੂੰ ਪ੍ਰਾਪਤ ਹੋਇਆ। ਫਿਰ ਮੈਂ ਅਰਜ਼ ਕਰਾਂ, ਇਸੇ ਤਰ੍ਹਾਂ ਪਹਾੜਾਂ ਦੀ ਖੋਜ ਮਨੁੱਖ ਨੇ ਕੀਤੀ, ਤਰ੍ਹਾਂ ਤਰ੍ਹਾਂ ਦੀਆਂ ਰੋਗ ਨਿਵਾਰਨ ਨਿਵਾਰਕ ਜੜੀਆਂ ਬੂਟੀਆਂ, ਮੈਗਨੀਜ਼ ਅਤੇ ਲੋਹਰ ਤਮਾਮ ਇਸ ਨੂੰ ਪਹਾੜਾਂ 'ਚੋਂ ਪ੍ਰਾਪਤ ਹੋਇਆ। ਸਾਗਰਾਂ ਦੀ ਖੋਜ ਵੀ ਇਸ ਮਨੁੱਖ ਨੇ ਕਰ ਲਈ ਹੈ ਔਰ ਕਰਦਾ ਜਾ ਰਿਹਾ। ਹੌਲੀ ਹੌਲੀ ਇਸਨੇ ਖਲਾਅ ਨੂੰ ਵੀ ਖੋਜਣ ਦਾ ਯਤਨ ਕੀਤਾ, ਆਸਮਾਨ ਨੂੰ ਵੀ ਖੋਜਦਾ ਪਿਆ, ਇਹਦੇ ਵਿੱਚ ਕੀ ਹਲਚਲ ਹੋ ਰਹੀ ਹੈ, ਕਿਹੜਾ ਗ੍ਰਹਿ ਨਕਸ਼ੱਤਰ ਕਿਸ ਥਾਂ 'ਤੇ ਕੀ ਕੰਮ ਕਰਦਾ, ਉਸਦਾ ਸੁਭਾਅ ਕੀ ਹੈ, ਉਸ 'ਤੇ ਪਦਾਰਥ ਕੀ ਨੇ, ਪਾਣੀ ਇਤਿਹਾਦਕ ਹੈ ਕਿ ਨਹੀਂ ਹੈ। ਇਹ ਮਨੁੱਖ ਦੀ ਖੋਜੀ ਬਿਰਤੀ ਦਾ ਪ੍ਰਤੀਕ ਹੈ, ਹਰ ਰੋਜ਼ ਖੋਜ ਕਰਦਾ ਪਿਆ। ਦਰਅਸਲ ਪਰਮਾਤਮਾ ਨੇ ਇਸ ਨੂੰ ਖੋਜਣ ਵਾਸਤੇ ਹੀ ਭੇਜਿਆ ਹੈ ਕਿ ਪੁਰਖਾ ਖੋਜ ਕਰ। ਹੁਣ ਇਹ ਗੱਲ ਵੱਖਰੀ ਹੈ, ਇਸ ਦੀ ਖੋਜ ਦੀ ਦਿਸ਼ਾ ਬਾਹਰ ਮੁਖੀ ਹੋ ਗਈ, ਬਾਹਰੋਂ ਤਰ੍ਹਾਂ ਤਰ੍ਹਾਂ ਦੇ ਪਦਾਰਥ ਇਸ ਦੀ ਝੋਲੀ 'ਚ ਪੈ ਗਏ, ਪਰ ਜੋ ਕੁਝ ਖੋਜਣ ਵਾਸਤੇ ਆਇਆ ਸੀ, ਆਪਣਾ ਹਿਰਦਾ ਆਪਣਾ ਮਨ, ਉਸ ਨੂੰ ਇਹ ਖੋਜਣ ਵਿੱਚ ਅਸਮਰੱਥ ਰਹਿ ਗਿਆ। ਕੁਝ ਭਗਤ ਜਨਾਂ ਨੇ ਐਸੇ ਇਸ਼ਾਰੇ ਬਾਣੀ 'ਚ ਕੀਤੇ ਨੇ, ਬਾਹਰ ਦੀਆਂ ਤਮਾਮ ਖੋਜਾਂ ਸਹੂਲਤਾਂ ਹੁੰਦਿਆਂ ਹੋਇਆਂ ਵੀ ਇਸ ਦਾ ਜੀਵਨ ਦੁੱਖ ਨਾਲ ਭਰਿਆ ਹੋਇਆ, ਵੈਰ ਵਿਰੋਧ ਨਾਲ ਭਰਿਆ ਹੋਇਆ, ਵਾਸਨਾ ਅਤੇ ਕ੍ਰੋਧ ਨਾਲ ਭਰਿਆ ਹੋਇਆ ਦਿਖਾਈ ਪੈਂਦਾ। ਹਾਂ, ਜਿਸ ਦਿਨ ਮਨੁੱਖ ਆਪਣੇ ਹਿਰਦੇ ਦੀ ਖੋਜ ਕਰਦਾ, ਉਸ ਦਿਨ ਇਸਦਾ ਹਿਰਦਾ ਇਸਦਾ ਜੀਵਨ ਆਨੰਦ ਨਾਲ ਭਰ ਜਾਂਦਾ। ਕਬੀਰ ਸਾਹਿਬ ਨੇ ਦੋ ਬੋਲ ਹੋਰ ਵੀ ਬੜੇ ਖੂਬਸੂਰਤ ਆਪਣੀ ਬਾਣੀ ਵਿੱਚ ਆਖੇ ਨੇ, ਕਹਿੰਦੇ ਨੇ, ਮੰਮਾ ਮਨ ਸਿਉਂ ਕਾਜ ਹੈ, ਮਨ ਸਾਦੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਧਰਮ ਦੀ ਯਾਤਰਾ ਬਾਹਰ ਦੀ ਖੋਜ 'ਤੇ ਨਹੀਂ ਹੈ, ਧਰਮ ਦੀ ਯਾਤਰਾ ਅੰਦਰ ਦੀ ਖੋਜ 'ਤੇ ਆਧਾਰਿਤ ਹੈ। ਜਿਤਨਾ ਜਿਤਨਾ ਕੋਈ ਆਪਣੇ ਅੰਦਰ ਪ੍ਰਵੇਸ਼ ਕਰਦਾ ਹੈ, ਉਤਨਾ ਹੀ ਉਸਦਾ ਜੀਵਨ ਰਸ ਨਾਲ ਭਰ ਜਾਂਦਾ, ਆਨੰਦ ਨਾਲ ਭਰ ਜਾਂਦਾ। जैसे मैं अर्ज़ करां मौसम दुश्वारियां भरिया होवे, बिजलियां कड़क रही होवन, बरसात गोले बरस रहे होवन, ते मनुख खुले खेतां विच फिरदा होवे, उसनों दुख पहुँचना कुदरती है, उसका शरीर खेचल विच आ जाएगा और हो सकता है शरीर बिनस भी जावे। पर जे मनुख अपने मजबूत घर दी छत थले बैठा है तो फिर बाहर मौसम कहो जिहा होवे अंदर असर नहीं पहुँचता। बिल्कुल इस तरह जे बाहरों देखिए तो श्री गुरु अर्जन देव महाराज जी दे समय उन्होंने सड़दी हुई लोह ते बिठाया गया, बाहर ते बड़ी तपस है, शरीर जलदा पिया, छाले छाले हो गया, पुजदी हुई रेत सिर विच पाई जा रही है, पर चूंकि अंतरमुखी अंदर बैठे हुए ने इसलिए आनंद का अनुभव कर रहे ने। मीत करे सोई हम माना, मीत के करतब कुशल समाना, एका टेक मेरे मन चीत, जिस किस करना सो हमरा मीत। बाहरों माहौल तो नहीं है ठीक प्रहलाद का, उन्होंने अपना ही पिता हरनाखस उन्होंने जान का वैरी बनया होया है, तरह तरह नाल यातनावां दे रहा, सजावां दे रहा, पर प्रहलाद अंदर बैठा है इसलिए उस दियां यातनावां का असर नहीं पहुँचता पाया। बिल्कुल यही गल है, मैं अर्ज करा भाई मनी सिंह जी जो दरबार साहब की सेवा नूं समर्पित होंदे आ, गुरु नानक दी कौम नूं सजदा करदे आ, सन्मान करदे आ, अपना बंद बंद कटवांदे पए ने। बाहर का माहौल तो ठीक नहीं, किसी मनुख दे शरीर का अंग अंग जुदा किया जाए, इस नालों वड्डा दुख का समा होर हो ही नहीं सकता, पर अंदरों अंदर बैठे होण करके भाई मनी सिंह जी नूं मुस्कुरांदे और जलाद नूं समझांदे तकिया गया। वो कहंदे पए ने ये समा नहीं फर्जों हटण दा, तेनूं हुक्म है बंद बंद कट्टण दा, करतब दा चेता चित विच धर, एक उंगली दे तीन टोटे कर, जो होना है ना मुड़ना है, तू कटना है मैं जुड़ना है। क्योंकि अंतरमुखी बिरती है भाई मती दास जी की, उन्होंने शीश ते जलादा ने आरा रखिया हो, आरा रखे तो मुराद है आरा चलांदे पए ने, आरा खिचदे पए ने, आरा हर वार हर चीर तो बाद हर खिच तो बाद शरीर विच मस्तक विच धसदा ही जा रहा। पर भाई मती दास जी नूं जपजी साहब का पाठ करते हुए तकिया गया, अंदरों मुस्कुराते हुए तकिया गया है, कारण की है सुरत बाहर मुखी नहीं है अंतरमुखी है। साड़ी सुरत का ज़्यादा बाहर मुखी होने का एक कारण होर भी दिखाई पैंदा है, और वो कारण यह है कि सानू सब कुछ बाहरों ही प्राप्त होया, जे घर मिलिया है तो बाहरों प्राप्त होया, बजरी सीमेंट सरिया इत्यादिक बिल्डिंग मटेरियल सारा बाहरों ही प्राप्त होया, माता पिता बाहरों ही प्राप्त होए, भैन भरा पति पत्नी ये सब बाहरों ही प्राप्त होए ने, तन दौलत पदवी प्रतिष्ठा मान सम्मान ज्ञान विज्ञान सब बाहरों प्राप्त होए ने। तो मनुख इस तरह की खोज विच पै गया कि शायद परमात्मा भी बाहरों ही प्राप्त होवे, जैसे बाकी सब कुछ बाहरों प्राप्त होया, धन दौलत इत्यादिक बाहरों मिलिया है। तो साढ़े देश का बड़ा वड्डा एक टोला कारोबार छड़ के जंगलों में चला गया। गुरु तेग बहादुर साहब जी दे बोल ने काहे रे बन खोजन जाई, बन खोजन दी लोड़ नहीं है मन खोजन दी लोड़ है। काहे रे बन खोजन जाई, सर्व निवासी सदा अलेपा, तो ही संग समाई। ਪੋਪ ਮਦ ਜਿਉਂ ਬਾਸ ਬਸਤ ਹੈ, ਮੁਕਰ ਮਾਏ ਜੈਸੇ ਸਾਈ, ਤੈਸੇ ਹੀ ਹਰ ਬਸੈ ਨਿਰੰਤਰ ਘੱਟ ਹੀ ਖੋਜੋ ਪਾਈ। ਆਪਣੇ ਹਿਰਦੇ ਦੀ ਖੋਜ ਕਰ, ਪਰਮਾਤਮਾ ਤੈਨੂੰ ਅੰਦਰੋਂ ਹੀ ਮਿਲਿਆ। ਇੱਕ ਗੁਜ਼ਾਰਿਸ਼ ਆਪ ਜੀ ਦੇ ਕਦਮਾਂ 'ਚ ਮੈਂ ਹੋਰ ਵੀ ਰੱਖਣੀ ਚਾਹੁੰਦਾ, ਜਿਸ ਨੂੰ ਵੀ ਪਰਮਾਤਮਾ ਪ੍ਰਾਪਤ ਹੋਇਆ ਨਾ, ਉਸ ਨੂੰ ਬਾਹਰੋਂ ਪ੍ਰਾਪਤ ਨਹੀਂ ਹੋਇਆ, ਕਿਸੇ ਦੂਜੀ ਥਾਂ ਜਾ ਕੇ ਖੋਜਣ ਨਾਲ ਪ੍ਰਾਪਤ ਨਹੀਂ ਹੋਇਆ, ਜਿਸ ਨੂੰ ਵੀ ਪ੍ਰਾਪਤੀ ਹੋਈ ਹੈ ਅੰਦਰੋਂ ਹੀ ਪ੍ਰਾਪਤੀ ਹੋਈ। ਇਸ ਲਈ ਭਗਤ ਜਨਾਂ ਨੇ, ਗੁਰੂ ਜਨਾਂ ਨੇ ਇਸ ਭਾਵ ਨੂੰ ਜਗਤ ਦੇ ਸਾਹਮਣੇ ਰੱਖਿਆ ਕਿ ਉਹਾਂ ਤੋ ਜਾਈਏ ਜੋ ਇਹਾਂ ਨਾ ਹੋਏ। ਪੁਰਖਾ ਬਾਹਰ ਦੀ ਖੋਜ ਕਰਨ ਵਾਸਤੇ ਤਾਂ ਜਾਈਏ ਜੇ ਪਰਮਾਤਮਾ ਹਿਰਦੇ ਵਿੱਚ ਨਾ ਆਵੇ, ਤੇਰੇ ਕੋਲ ਨਾ ਆਵੇ। ਇਸ ਲਈ ਹਰ ਥਾਂ ਮੌਜੂਦ ਹੈ, ਖੋਜ ਕਰਨੀ ਆਪਣੇ ਦਿਲ ਦੀ ਸਾਡਾ ਸੁਭਾਅ ਹੈ। ਅਸੀਂ ਕਈ ਦਫ਼ਾ ਵਾਦ ਵਿਵਾਦ 'ਚ ਪੈ ਜਾਂਦੇ ਹਾਂ, ਬਈ ਫਲਾਣਾ ਧਰਮ ਚੰਗਾ ਨਹੀਂ, ਕੋਈ ਕਹਿ ਛੱਡਦਾ ਹਿੰਦੂਆਂ ਦੇ ਗ੍ਰੰਥ ਚੰਗੇ ਨਹੀਂ, ਕੋਈ ਇਸਲਾਮ ਦੇ ਗ੍ਰੰਥਾਂ ਦੀ ਭੰਡੀ ਕਰਦਾ। ਬਨਾਰਸ ਵਿੱਚ ਅਕਸਰ ਕਬੀਰ ਜੀ ਦੇ ਸਮੇਂ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਸੀ, ਲੋਕ ਟਕਰਾਉਂਦੇ ਹੋਏ ਦਿਖਾਈ ਪੈਂਦੇ ਸੀ, ਆਪਸ ਵਿੱਚ ਵਾਦ ਵਿਵਾਦ ਕਰਦੇ ਹੋਏ, ਚਰਚਾ ਕਰਦੇ ਹੋਏ ਦਿਖਾਈ ਪੈਂਦੇ ਸਨ। ਕਬੀਰ ਜੀ ਨੇ ਬੜੇ ਮਹਾਂ ਬੋਲ ਆਖੇ ਨੇ, ਬੜੇ ਰਸਕ ਬੋਲ ਆਖੇ ਹੋਏ, ਆਪ ਜੀ ਦੀ ਰਸਨਾ ਤੋਂ ਪ੍ਰਾਪਤ ਹੋਏ। ਕਹਿੰਦੇ ਨੇ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਆਪਣੇ ਦਿਲ ਦੀ ਖੋਜ ਕਰ, ਆਪਣੇ ਆਤਮਾ ਦੀ ਖੋਜ ਕਰ, ਅਤੇ ਖੋਜ ਕਰਦਿਆਂ ਕਰਦਿਆਂ ਇੱਕ ਦਿਨ ਤੈਨੂੰ ਪਰਮਾਤਮਾ ਮਿਲ ਹੀ ਨਹੀਂ ਜਾਏਗਾ, ਤੂੰ ਪਰਮਾਤਮਾ ਹੀ ਹੋ ਜਾਏਗਾ ਅਤੇ ਸਭ ਚਿੰਤਾਵਾਂ ਮੁੱਕ ਜਾਣਗੀਆਂ, ਪਰੇਸ਼ਾਨੀਆਂ ਮੁੱਕ ਜਾਣਗੀਆਂ। ਅਜੋਕਾ ਮਨੁੱਖ ਪਰੇਸ਼ਾਨੀ 'ਚ ਘਿਰਿਆ ਹੋਇਆ, ਕਿਸੇ ਨੂੰ ਵੱਡਾ ਬਣਨ ਵਾਸਤੇ ਪਰੇਸ਼ਾਨ ਹੁੰਦੇ ਦੇਖਿਆ ਜਾ ਸਕਦਾ, ਕੋਈ ਜਿੱਤਣ ਵਾਸਤੇ ਪਰੇਸ਼ਾਨ ਹੈ, ਕੋਈ ਹਾਰਨ ਲਈ ਪਰੇਸ਼ਾਨ ਕਿਧਰੇ ਹਾਰ ਨਾ ਜਾਵਾਂ, ਕੋਈ ਦੂਸਰੇ ਨੂੰ ਹਰਾਉਣ ਵਾਸਤੇ ਪਰੇਸ਼ਾਨ ਹੈ। ਇਹ ਪਰੇਸ਼ਾਨੀਆਂ ਆਦਿ ਕਾਲ ਤੋਂ ਮਨੁੱਖ ਦੀ ਝੋਲੀ 'ਚ ਪਈਆਂ ਹੋਈਆਂ ਨੇ, ਇਹਨਾਂ ਦਾ ਨਿਵਾਰਨ ਆਪਣੇ ਆਪ ਨੂੰ ਜਾਣਨਾ ਹੈ। ਮਨੁੱਖ 'ਤੇ ਚੰਦਰਮੇ 'ਤੇ ਵੀ ਹੋਇਆ, ਆਰਮ ਸਟਰੋਂਗ ਜਦ ਚੰਦਰਮੇ 'ਤੇ ਪਹੁੰਚਿਆ, ਅਮੈਰੀਕਾ ਦਾ ਰਹਿਣ ਵਾਲਾ ਹੁਣ ਗੁਜ਼ਰ ਗਿਆ, ਕੁਝ ਅਰਸਾ ਪਹਿਲੇ ਉਸਦੀ ਮੌਤ ਹੋ ਗਈ, ਉਹ ਸਭ ਤੋਂ ਪਹਿਲੇ ਸਕਾਈ ਆਸਮਾਨ ਦੀ ਯਾਤਰਾ 'ਤੇ ਗਿਆ ਔਰ ਚੰਦਰਮੇ 'ਤੇ ਪਹੁੰਚਿਆ, ਉੱਥੋਂ ਥੋੜ੍ਹੇ ਜਿਹੇ ਰੇਤ ਆਦਿਕ ਲੈ ਕੇ ਵੀ ਆਏ, ਬਈ ਇਹ ਉੱਥੇ ਸਾਨੂੰ ਮਿਲਿਆ ਹੈ, ਕਰੋੜਾਂ ਡਾਲਰ ਲਾ ਕੇ ਸਿਰਫ ਰੇਤ ਲੱਭੀ, ਇਤਨਾ ਪਤਾ ਚੱਲਿਆ ਬਈ ਉੱਥੇ ਰੇਤ ਹੈ, ਹੋਰ ਕੁਛ ਨਹੀਂ। ਉਸ ਦਿਨ ਸਾਰੀ ਦੁਨੀਆ 'ਤੇ ਇੱਕ ਤਰ੍ਹਾਂ ਨਾਲ ਖੁਸ਼ੀ ਦੀ ਲਹਿਰ ਦੌੜ ਗਈ, ਬਈ ਮਨੁੱਖ ਨੇ ਤਾਂ ਚੰਦਰਮੇ ਤੱਕ ਪਹੁੰਚ ਹਾਸਲ ਕਰ ਲਈ, ਮਨੁੱਖ ਚੰਦਰਮੇ 'ਤੇ ਪਹੁੰਚ ਗਿਆ। ਉਹਨਾਂ ਦਿਨਾਂ ਵਿੱਚ ਮੁਰਾਦਾਬਾਦ ਹੈ, ਉੱਤਰ ਭਾਰਤ ਦਾ ਇੱਕ ਸ਼ਹਿਰ ਹੈ, ਉੱਥੋਂ ਦਾ ਇੱਕ ਨਾਮਵਰ ਸ਼ਾਇਰ ਹੋਇਆ ਜਿਗਰ ਮੁਰਾਦਾਬਾਦ, ਉਸਨੇ ਦੋ ਬੋਲ ਆਖੇ, ਆਖਣ ਲੱਗਾ, ਆਸਮਾਨੋਂ ਕੀ ਤਮੰਨਾ ਕਰਨੇ ਵਾਲੇ, ਯੇ ਜ਼ਮੀਨ ਵੀ ਹਾਦਸੇ ਜਾਤੀ ਰਹੇਗੀ। ਤੂੰ ਆਸਮਾਨਾਂ ਦੀ ਤਮੰਨਾ ਕਰਦਾ ਪਿਆ, ਖੋਜ ਕਰਦਾ ਪਿਆ, ਪਰ ਤੈਨੂੰ ਬੋਧ ਨਹੀਂ ਹੈ, ਧਰਤੀ ਵੀ ਤੇਰੇ ਕੋਲੋਂ ਜਾ ਰਹੀ ਹੈ, ਧਰਤੀ ਵੀ ਚਲੀ ਜਾਏਗੀ। ਆਸਮਾਨੋਂ ਕੀ ਤਮੰਨਾ ਕਰਨੇ ਵਾਲੇ, ਇਹ ਜ਼ਮੀਨ ਵੀ ਹਾਦਸੇ ਜਾਤੀ ਰਹੇ। ਧਰਮ ਦੀ ਕਿਰਿਆ, ਧਰਮ ਦਾ ਸਾਧਨ ਦੂਜਿਆਂ ਤੋਂ ਸ਼ੁਰੂ ਨਹੀਂ ਆਉਂਦਾ, ਸਾਡਾ ਸਾਰਾ ਜ਼ੋਰ ਇਸ ਗੱਲ 'ਤੇ ਲੱਗਿਆ ਰਹਿੰਦਾ, ਲੋਕ ਸੁਣ ਲੈਣ, ਲੋਕਾਂ ਨੂੰ ਕਰਾ ਦਿਓ, ਲੋਕ ਕਰ ਲੈਣ, ਕੌਣ ਦੱਸੇ, ਆਪਣੇ ਆਪ ਤੋਂ ਸ਼ੁਰੂ ਹੁੰਦਾ ਹੈ, ਇਹ ਦੂਜਿਆਂ ਤੋਂ ਸ਼ੁਰੂ ਨਹੀਂ ਆਉਂਦਾ। ਜਗਤ ਦਾ ਸੁਧਾਰ ਆਪਣੇ ਆਪ ਦਾ ਸੁਧਾਰ ਹੈ, ਜਗਤ ਦਾ ਭਲਾ ਆਪਣੇ ਆਪ ਦਾ ਭਲਾ ਹੈ, ਪਰ ਮਨੁੱਖ ਨੂੰ ਵਾਦ ਵਿਵਾਦ ਕਰਦੇ ਹੋਏ ਦੇਖਿਆ ਜਾ ਸਕਦਾ, ਇੱਕ ਦੂਜੇ ਦੇ ਧਰਮ ਗ੍ਰੰਥਾਂ 'ਤੇ ਛੀਟਾ ਕਸੀ ਕਰਦੇ ਹੋਏ ਦੇਖਿਆ ਜਾ ਸਕਦਾ ਹੈ, ਬੜੇ ਗਹਿਰੇ ਰਸ ਲਭ ਰੋਇਜ਼ ਬੋਲ। ਇਸ ਤਰ੍ਹਾਂ ਦੇ ਮਾਹੌਲ ਨੂੰ ਦੇਖਦਿਆਂ ਹੋਇਆਂ ਕਬੀਰ ਜੀਆਂ ਨੇ ਆਪਣੀ ਰਸਨਾ ਤੋਂ ਆਖੇ ਨੇ, ਆਓ ਇਹਨਾਂ ਪਾਵਨ ਪੰਕਤੀਆਂ ਦਾ ਨਾਲੇ ਪਾਠ ਸਰਵਣ ਕਰੀਏ ਅਤੇ ਨਾਲੇ ਅੱਖਰੀ ਅਰਥ ਸਰਵਣ ਕਰੀਏ। ਹਾਂਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ, ਤਿਲੰਗ ਬਾਣੀ ਭਗਤਾਂ ਕੀ।
ਤਿਲੰਗ ਰਾਗ ਵਿੱਚ ਜੋ ਸਤਿਗੁਰੂ ਜੀ ਨੇ ਭਗਤ ਜਨਾਂ ਦਾ ਕਲਾਮ ਲਿਖਿਆ, ਆਮ ਕਰਕੇ ਤਿਲੰਗ ਰਾਗ ਸੂਫੀਆਂ ਦਾ ਰਾਗ ਹੈ, ਸੂਫੀ ਫਕੀਰਾਂ ਦਾ ਇਹ ਪ੍ਰਿਯ ਰਾਗ ਹੈ, ਉਹ ਇਸ ਰਾਗ ਨੂੰ ਪਸੰਦ ਕਰਦੇ ਸਨ। ਇਸ ਰਾਗ ਵਿੱਚ ਸਤਿਗੁਰੂ ਜੀ ਨੇ ਜੋ ਭਗਤ ਬਾਣੀ ਲਿਖੀ ਹੈ ਉਸ ਵਿੱਚ ਇਹ ਪਹਿਲਾ ਸ਼ਬਦ ਹੈ ਭਗਤ ਸ਼੍ਰੀ ਕਬੀਰ ਜੀ ਦਾ।
ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਸ ਉੱਪਰ ਸੰਖੇਪ ਰੂਪ ਵਿੱਚ ਮੂਲ ਮੰਤਰ ਦਰਜ ਹੈ, ਪਰਮਾਤਮਾ ਇੱਕ ਹੈ, ਜਗਤ ਦੀਆਂ ਤਿੰਨੇ ਕਿਰਿਆਵਾਂ ਪੈਦਾ ਕਰਨਾ, ਪਾਲਣਾ ਅਤੇ ਫਿਰ ਸੰਭਾਲਣਾ ਉਸ ਇੱਕ 'ਚੋਂ ਹੀ ਚੱਲਦੀਆਂ ਪਈਆਂ ਨੇ, ਹੋਰ ਉਸ ਤੋਂ ਬਿਨਾਂ ਕੋਈ ਦਿਖਾਈ ਨਹੀਂ ਪੈਂਦਾ, ਅਤੇ ਉਸ ਇੱਕ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ, ਨਜ਼ਰੇ ਇਨਾਇਤ ਨਾਲ ਉਸ ਕਰਤਾ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਹਾਂਜੀ,
ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ।
ਇਹ ਇਫਤਰਾ ਸ਼ਬਦ ਅਰਬੀ ਅਰੇਬਿਕ ਓਰੀਜਨ ਸ਼ਬਦ ਹੈ, ਮੂਲ ਰੂਪ ਵਿੱਚ ਅਰਬੀ ਜ਼ਬਾਨ ਤੋਂ ਆਇਆ ਹੈ, ਅਤੇ ਇਸਦਾ ਮਤਲਬ ਆਉਂਦਾ ਗੱਲ ਨੂੰ ਵਧਾ ਚੜ੍ਹਾ ਕੇ ਕਰਨਾ, ਮੁਗਾਲਤੇ ਵਿੱਚ ਮੁਗਾਲਵੇ ਵਿੱਚ ਗੱਲ ਨੂੰ ਵਧਾ ਦੇਣਾ, ਚੜ੍ਹਾ ਦੇਣਾ, ਗੱਲ ਨੂੰ ਹੋਰ ਦਾ ਹੋਰ ਹੀ ਬਣਾ ਦੇਣਾ, ਅਤੇ ਕਹਿੰਦੇ ਰਹਿਣਾ ਬਈ ਇਹ ਗਲਤ ਹੈ, ਇਹ ਠੀਕ ਹੈ, ਵੇਦਾਂ ਕਿਤੇਬਾਂ ਦੀ ਨਿੰਦਾ ਕਰਨੀ, ਯਮਨਾ ਦਾ ਸਹਾਰਾ ਲੈ ਕੇ ਦੂਜੇ ਨੂੰ ਛੋਟਾ ਦਿਖਾਉਣ ਦਾ ਯਤਨ ਕਰਨਾ। ਭਗਤ ਜੀ ਦੇ ਅਗੰਮੀ ਬੋਲ ਨੇ ਇਸ ਤਰ੍ਹਾਂ ਕਰਨ ਦੇ ਨਾਲ ਆਪਣੀਆਂ ਚਿੰਤਾਵਾਂ ਦੂਰ ਨਹੀਂ ਆਉਂਦੀਆਂ, ਅੰਦਰ ਦੁੱਖ ਚੱਲਦੇ ਰਹਿੰਦੇ ਨੇ, ਗਮ ਚੱਲਦੇ ਰਹਿੰਦੇ ਨੇ, ਔਰ ਪਰੇਸ਼ਾਨੀਆਂ ਨਾਲ ਹਿਰਦਾ ਭਰਿਆ ਰਹਿੰਦਾ ਜੀ। ਹਾਂਜੀ,
ਤੁਕ ਦਾਮਕ ਰਾਰੀ ਜਾਓ ਕਰਹੋ ਹਾਜ਼ਰ ਹਜ਼ੂਰ ਖੁਦਾਏ।
ਤੁਕ ਦਮ ਦਾ ਅਰਥ ਹੈ ਜ਼ਰਾ ਜਿੰਨਾ ਥੋੜ੍ਹਾ ਜਿਹਾ ਆਪਣੇ ਸਵਾਸ ਨੂੰ ਰੋਕੋ, ਜਪ ਕਰਦਿਆਂ ਹੋਇਆ ਆਪਣੇ ਸਵਾਸ ਨੂੰ ਰੋਕਣਾ। ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ, ਦਮ ਦਾ ਅਰਥ ਹੈ ਸਾਹ ਲੈਣਾ ਜਿਸ ਨੂੰ ਅਸੀਂ ਸਵਾਸ ਕਹਿੰਦੇ ਹਾਂ, ਔਰ ਟੁੱਕ ਦਾ ਮਤਲਬ ਹੈ ਥੋੜ੍ਹਾ ਜਿਹਾ, ਅਤੇ ਕਰਾਰੀ ਦਾ ਮਤਲਬ ਮਜ਼ਬੂਤੀ ਵੀ ਹੈ, ਦ੍ਰਿੜਤਾ ਵੀ ਹੈ। ਥੋੜ੍ਹਾ ਜਿਹਾ ਦ੍ਰਿੜਤਾ ਨਾਲ ਆਪਣੇ ਸਵਾਸ ਨੂੰ ਰੋਕਦਿਆਂ ਹੋਇਆ, ਰੋਕਣ ਤੋਂ ਮੁਰਾਦ ਕੋਈ ਨੇਤੀ ਧੋਤੀ ਕਰਨਾ ਨਹੀਂ ਹੈ, ਜਾਂ ਕੋਈ ਅਨੁਲੋਮ ਵਿਲੋਮ ਇਸ ਤਰ੍ਹਾਂ ਦੀ ਯੋਗ ਕਿਰਿਆ ਦਾ ਇੱਥੇ ਜ਼ਿਕਰ ਨਹੀਂ ਹੈ। ਇੱਥੇ ਭਾਵ ਇਹ ਲੱਗਦਾ ਹੈ ਕਿ ਇੱਕ ਸਵਾਸ ਵਿੱਚ ਇੱਕ ਵਾਰੀ ਵਾਹਿਗੁਰੂ ਨੂੰ ਪੂਰਾ ਕਰਨਾ, ਜਿਵੇਂ ਕੋਈ ਬੈਠ ਕੇ ਓਮ ਦਾ ਉਚਾਰਨ ਕਰਦਾ, ਇੱਕ ਸਵਾਸ 'ਚ ਪੂਰਾ ਹੋ ਜਾਂਦਾ। ਦੁਨੀਆਂ ਦੇ ਜਿਤਨੇ ਮਹਾਂਮੰਤਰ ਨੇ ਇਹ ਸਾਰੇ ਦੇ ਸਾਰੇ ਇੱਕ ਸਾਹ ਵਿੱਚ ਪੂਰੇ ਹੋ ਜਾਂਦੇ ਨੇ, ਵੱਖ ਵੱਖ ਮਜ਼ਹਬਾਂ ਦੇ ਨੇ, ਵੱਖ ਵੱਖ ਅਵਤਾਰਾਂ ਦੇ ਨੇ। ਜੈਸੇ ਵੇਦਾਂ ਦਾ ਮਹਾਂਮੰਤਰ ਹੈ ਓਮ, ਇੱਕ ਸਵਾਸ 'ਚ ਪੂਰਾ ਹੋ ਜਾਂਦਾ, ਇਸੇ ਤਰ੍ਹਾਂ ਹਰੀ ਇੱਕ ਸਵਾਸ 'ਚ ਪੂਰਾ ਹੋ ਜਾਂਦਾ, ਇਸੇ ਤਰ੍ਹਾਂ ਰਾਮ ਇੱਕ ਸਵਾਸ 'ਚ ਪੂਰਾ ਹੋ ਜਾਂਦਾ, ਫਿਰ ਇਸੇ ਤਰ੍ਹਾਂ ਮੈਂ ਅਰਜ਼ ਕਰਾਂ ਅੱਲਾ ਹੋ ਇੱਕ ਸਵਾਸ 'ਚ ਪੂਰਾ ਹੋ ਜਾਂਦਾ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ, ਇੱਕ ਸਵਾਸ ਵਿੱਚ ਇੱਕ ਵਾਰੀ ਪੂਰਾ ਸਵਾਸ ਖਤਮ ਹੋ ਜਾਏ ਫਿਰ ਅੱਗੋਂ ਸ਼ੁਰੂ ਕਰਨਾ। ਜੈਸੇ ਆਪ ਕਰਕੇ ਦੇਖੋਗੇ ਥੋੜ੍ਹਾ ਜਿਹਾ ਸਵਾਸ ਰੁਕੇਗਾ, ਇੰਝ ਲੱਗੇਗਾ ਸਵਾਸ ਖਤਮ ਹੋ ਰਿਹਾ। ਸਵਾਸ ਦੇ ਰੁਕਣ ਨਾਲ ਮਨ ਨੇੜੇ ਆ ਜਾਂਦਾ, ਕਿਉਂਕਿ ਮਨ ਜਿਸ ਵਾਹੀਕਲ 'ਤੇ ਦੌੜਦਾ ਉਹ ਸਾਡਾ ਸਵਾਸ ਹੀ ਹੈ। ਸਾਹ ਸੌਖਾ ਰਹੇਗਾ, ਮਨ ਦੌੜਦਾ ਰਹੇਗਾ। ਥੋੜ੍ਹਾ ਜਿਹਾ ਸਵਾਸ ਨੂੰ ਜਦ ਰੋਕਣ ਦਾ ਯਤਨ ਕਰਾਂਗੇ ਤਾਂ ਫਿਰ ਮਨ ਇੱਕਦਮ ਨੇੜੇ ਆ ਜਾਏਗਾ, ਇਕਾਗਰ ਹੋ ਜਾਏਗਾ। ਕਬੀਰ ਕਹਿੰਦੇ ਨੇ ਥੋੜ੍ਹਾ ਜਿਹਾ ਇਕਾਗਰ ਹੋ ਕੇ ਦੇਖ ਐਵੇਂ ਗੱਲ ਨੂੰ ਵਧਾ ਚੜ੍ਹਾ ਕੇ ਬਿਆਨ ਕਰਦਾ, ਐਵੇਂ ਬਹਿਸ ਮੁਬਾਸਾ ਕਰਦਾ, ਕਿਸੇ ਦੇ ਮਤ ਨੂੰ ਚੰਗਾ ਅਤੇ ਆਪਣੇ ਨੂੰ ਮਾੜਾ ਅਤੇ ਦੂਜੇ ਨੂੰ ਮਾੜਾ ਅਤੇ ਆਪਣੇ ਨੂੰ ਚੰਗਾ ਕਹਿੰਦਾ। ਤੈਨੂੰ ਇਸ ਵਿੱਚੋਂ ਤਾਂ ਕੁਛ ਵੀ ਨਹੀਂ ਮਿਲਣਾ, ਥੋੜ੍ਹਾ ਜਿਹਾ ਜਪ ਕੇ ਇਕਾਗਰ ਹੋ ਕੇ ਦੇਖ, ਪਰਮਾਤਮਾ ਤੈਨੂੰ ਤੇਰੇ ਕੋਲ ਹੀ ਦਿਖ ਪਵੇਗਾ। ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾ ਹੈ ਤੇਰੇ ਕੋਲ ਖੜਾ ਹੈ, ਦਿਖਾਈ ਪਵੇਗਾ। ਹਾਂਜੀ,
ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।
ਐ ਮਨੁੱਖ, ਤੂੰ ਬਾਕੀ ਬਹੁਤ ਖੋਜਾਂ ਕੀਤੀਆਂ ਨੇ, ਆਪਣੇ ਦਿਲ ਨੂੰ ਖੋਜ ਕੇ ਦੇਖ, ਆਪਣੇ ਮਨ ਨੂੰ ਖੋਜ ਕੇ ਦੇਖ। ਮੇਰੇ ਸਾਹਿਬ ਦੇ ਬਚਨ ਨੇ, ਇਹ ਮਨ ਆਰਸੀ ਕੋਈ ਗੁਰਮੁਖ ਦੇਖੈ। ਇਸ ਮਨ ਬਾਰੇ ਤਾਂ ਬਹੁਤ ਕਿਹਾ, ਬਈ ਮਨ ਮੇਰਾ ਦੁਖੀ ਹੈ, ਮਨ ਮੇਰਾ ਖੁਸ਼ ਹੈ, ਮਨ ਮੇਰਾ ਭਟਕਦਾ ਹੈ। ਪਰ ਮਨ ਹੈ ਕੀ ਹੈ, ਇਸ ਨੂੰ ਕੋਈ ਗੁਰੂ ਨਾਲ ਜੁੜਿਆ ਹੋਇਆ ਪੁਰਖ ਹੀ ਦੇਖ ਸਕਦਾ। ਇਹ ਮਨ ਆਰਸੀ ਕੋਈ ਗੁਰਮੁਖ ਦੇਖੇ, ਕੋਈ ਵਿਰਲਾ ਮਨੁੱਖ ਇਸ ਮਨ ਦਾ ਦੀਦਾਰ ਕਰਦਾ ਹੈ। ਇਹ ਮਨ ਹੈ ਕੀ ਹੈ, ਵਿਚਾਰਾਂ ਦਾ ਪ੍ਰਵਾਹ ਹੈ। ਮਨ ਨੂੰ ਦੇਖਣਾ ਆਪਣੇ ਵਿਚਾਰਾਂ ਨੂੰ ਦੇਖਣਾ ਹੈ। ਆਪਣੇ ਵਿਚਾਰ ਅਸਵਾਰੀ ਕੀ ਜਾਏ, ਸਹਿਜ ਕੇ ਪਾਵੜੇ ਪੱਗ ਧਰ ਲਈ ਜਾਏ। ਆਪਣੇ ਮਨ ਦੇ ਵਿਚਾਰਾਂ ਨੂੰ ਦੇਖਣਾ, ਵਿਚਾਰ ਕੀ ਚੱਲਦੇ ਪਏ। ਔਰ ਹੋਰ ਮੈਂ ਆਪ ਜੀ ਦੇ ਕਦਮਾਂ 'ਚ ਗੁਜ਼ਾਰਿਸ਼ ਕਰਾਂ, ਮਨੁੱਖ ਬਾਹਰੋਂ ਰੰਗ ਦਾ ਭਾਵੇਂ ਕਾਲਾ ਹੋਵੇ, ਭਾਵੇਂ ਗਰੀਬ, ਭਾਵੇਂ ਸੁਨਹਿਰੀ ਹੋਵੇ, ਜਾਂ ਮੈਂ ਅਰਜ਼ ਕਰਾਂ ਕੋਈ ਇਸ ਤਰ੍ਹਾਂ ਭੂਰੇ ਰੰਗ ਦਾ ਹੋਵੇ, ਉਸ ਤਰ੍ਹਾਂ ਦਾ ਮਨੁੱਖ ਨਾ ਸਮਝਣਾ। ਬੁੱਢਾ ਹੋਵੇ, ਬੱਚਾ ਹੋਵੇ, ਜਵਾਨ ਹੋਵੇ, ਉਸ ਤਰ੍ਹਾਂ ਦਾ ਨਾ ਸਮਝਣਾ। ਮਨੁੱਖ ਉਹੀ ਕੁਛ ਹੈ ਜੋ ਕੁਛ ਉਸਦੇ ਵਿਚਾਰ ਨੇ, ਵਿਚਾਰਾਂ ਨੂੰ ਹੀ ਮਨੁੱਖ ਆਖਿਆ ਜਾਂਦਾ। ਤਸਵੀਰ ਉਮੀਦੋਂ ਕੀ ਆਈ ਨਾ ਮਲਾਲੋਂ ਕਾ, ਇਨਸਾਨ ਕਹਤੇ ਹੈ ਜਿਸੇ ਮੁਯੱਸਰ ਹੈ ਖਿਆਲੋਂ ਕਾ। ਜੋ ਇਹਦੇ ਖਿਆਲ ਨੇ, ਜੋ ਇਸਦੇ ਵਿਚਾਰ ਨੇ, ਜੋ ਇਸਦੇ ਅੰਦਰ ਚੱਲਦਾ ਹੈ, ਉਹੀ ਇਹ ਹੈਗਾ ਹੈ। ਅਤੇ ਤੁਸੀਂ ਕਦੀ ਦੇਖ ਲੈਣਾ, ਅੰਦਰ ਵੈਦ ਵਿਰੋਧ ਹੀ ਚੱਲਦਾ, ਅੰਦਰ ਈਰਖਾ ਹੀ ਚੱਲਦੀ ਹੈ, ਅੰਦਰ ਜੈਲਸ ਚੱਲਦੀ ਹੈ, ਅੰਦਰ ਵਾਸ਼ਨਾ ਚੱਲਦੀ ਹੈ। ਅਤੇ ਜਦ ਦਿਖਾਈ ਪਵੇਗਾ ਗੁਰੂ ਦੀ ਕਿਰਪਾ ਨਾਲ, ਫਿਰ ਮਨੁੱਖ ਇਸ ਦੋਸ਼ ਨੂੰ ਅੰਦਰੋਂ ਕੱਢਣ ਦਾ ਯਤਨ ਕਰੇ। ਸੰਸਾਰ ਵਿੱਚ ਕੋਈ ਬੁਰਾ ਦਿਖਾਈ ਹੀ ਨਹੀਂ ਪਏਗਾ। ਆਪਣੇ ਵਿਚਾਰਾਂ ਨੂੰ ਦੇਖਣਾ। ਦੋ ਬੋਲ ਬੜੇ ਖੂਬਸੂਰਤ ਨੇ ਸਾਡੇ ਦੇਸ਼ ਦੇ ਆਖਰੀ ਮੁਗਲ ਸਮਰਾਟ ਬਹਾਦਰ ਸ਼ਾਹ ਜ਼ਫਰ ਦੇ। ਉਹ ਕਹਿੰਦੇ, ਜਬਨ ਥੀ ਆਪਣੇ ਗੁਨਾਹੋਂ ਕੀ ਖਬਰ, ਦੇਖਤੇ ਥੇ ਦੁਨੀਆ ਕੇ ਐਬੋ ਹੁਨਰ। ਜਿਤਨੀ ਦੇਰ ਤੱਕ ਮੈਂ ਆਪਣੇ ਅੰਦਰ ਗੁਨਾਹਾਂ ਨਾਲ ਭਰੇ ਵਿਚਾਰਾਂ ਨੂੰ ਨਹੀਂ ਦੇਖਿਆ ਸੀ, ਮੈਨੂੰ ਦੁਨੀਆ 'ਚ ਗੁਣ ਦੋਸ਼ ਦਿਖਾਈ ਪੈਂਦੇ ਸਨ। ਜਬਨਾ ਥੀ ਆਪਣੇ ਗੁਨਾਹੋਂ ਕੀ ਖਬਰ, ਦੇਖਤੇ ਥੇ ਦੁਨੀਆ ਕੇ ਐਬੋ ਹੁਨਰ, ਜੋ ਆਪਣੇ ਗੁਨਾਹੋਂ ਪੇ ਪੜੀ ਨਿਗਾਹ, ਤੋ ਜਹਾਂ ਮੈਂ ਕੋਈ ਬੁਰਾ ਨਾ ਰਹਾ। ਜਦੋਂ ਮੇਰੀ ਨਜ਼ਰ ਆਪਣੇ ਵਿਕਾਰਾਂ 'ਤੇ ਪਈ, ਤਾਂ ਫਿਰ ਮੈਨੂੰ ਪਤਾ ਚੱਲਿਆ ਕਿ ਮੇਰੇ ਵਰਗਾ ਸੰਸਾਰ 'ਤੇ ਗੁਨਾਹਗਾਰ ਹੈ ਹੀ ਕੋਈ ਨਹੀਂ। ਜਬਨਾ ਥੀ ਆਪਣੇ ਗੁਨਾਹੋਂ ਕੀ ਖਬਰ, ਦੇਖਦੇ ਥੇ ਦੁਨੀਆ ਕੇ ਐਬੋ ਹੁਨਰ, ਜੋ ਆਪਣੇ ਗੁਨਾਹੋਂ ਪੇ ਪੜੀ ਨਿਗਾਹ, ਤੋ ਜਹਾਂ ਮੈਂ ਕੋਈ ਬੁਰਾ ਨਾ ਰਹਾ। ਫਿਰ ਕੋਈ ਬੁਰਾ ਦਿਖਾਈ ਪੈਂਦਾ ਹੀ ਨਹੀਂ। ਕਬੀਰ ਖੁਦ ਕਹਿੰਦੇ ਨੇ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਸਾਡੇ ਦੇਸ਼ ਦੇ ਇੱਕ ਹੋਰ ਮਹਾਨ ਸ਼ਾਇਰ, ਜੋ ਦਰਬਾਰੇ ਅਕਬਰੀ ਦੇ ਨੌ ਰਤਨਾਂ ਵਿੱਚੋਂ ਵੀ ਸਨ, ਔਰ ਉਸ ਵੇਲੇ ਵਜ਼ੀਰੇ ਖਾਨਖਾਨਾ ਵੀ ਸਨ, ਹੋਮ ਮਿਨਿਸਟਰ ਸਨ ਭਾਰਤ ਦੇ, ਅਵਿਭਾਜਿਤ ਭਾਰਤ, ਸਾਰਾ ਬੰਗਲਾਦੇਸ਼, ਪਾਕਿਸਤਾਨ, ਇਹ ਸਾਰੇ ਵੱਡੇ ਦੇਸ਼ ਦੇ ਉਹ ਹੋਮ ਮਿਨਿਸਟਰ ਸਨ, ਕਵੀ ਰਹੀਮ। ਉਹਨਾਂ ਦੇ ਦੋ ਬੋਲ ਮੈਂ ਆਪ ਜੀ ਦੇ ਨਜ਼ਰ ਕਰਨਾ ਚਾਹੁੰਦਾ। ਅਖੀਰ ਵਿੱਚ ਉਹਨਾਂ ਨੂੰ ਮਿਨਿਸਟਰੀ ਤੋਂ ਖਾਰਜ ਵੀ ਕੀਤਾ ਗਿਆ। ਬੜੇ ਇਮਾਨਦਾਰ, ਸ਼ਰਾਫਤ ਦੇ ਮੁਜੱਸਮੇ, ਇੱਕ ਦਫ਼ਾ ਰੀਵਾ ਸਟੇਟ ਵਿੱਚ ਪਹੁੰਚੇ ਸਨ ਭਰਮਣ ਕਰਦੇ ਕਰਦੇ। ਬੜੇ ਦਾਨੀ ਵੀ ਸਨ ਰਹੀਮ, ਬੜੇ ਗਿਆਨਵਾਨ ਵੀ ਸਨ ਰਹੀਮ। ਭੁੱਖ ਬੜੀ ਲੱਗੀ ਹੋਈ ਸੀ ਅਤੇ ਸਾਹਮਣੇ ਦੇਖਿਆ ਇੱਕ ਪਠਿਆਰਨ ਦਾਣੇ ਭੁੰਨਦੀ ਪਈ, ਮਕਈ ਦੇ ਦਾਣੇ ਭੁੰਨਦੀ ਪਈ ਹੈ ਅਤੇ ਕੁਝ ਦਾਣੇ ਵਿੱਚੋਂ ਛਲਕ ਕੇ ਭੁੜਕ ਕੇ ਬਾਹਰ ਡਿੱਗੇ ਹੋਏ ਥੱਲੇ ਦਿਖਾਈ ਪਏ। ਮਨ ਵਿੱਚ ਆਇਆ ਇਹ ਥੱਲੇ ਗਿਰੇ ਹੋਏ ਦਾਣੇ ਮੈਂ ਖਾ ਲੈਂਦਾ, ਆਪਣੀ ਭੁੱਖ ਮਿਟਾ ਲੈਂਦਾ ਹਾਂ, ਪਰ ਇਤਨਾ ਦ੍ਰਿੜ ਹੈ, ਇਤਨਾ ਭਰੋਸੇ ਨਾਲ ਭਰਿਆ ਆ, ਆਖਣ ਲੱਗਾ ਨਹੀਂ ਭਾਵੇਂ ਦਾਣੇ ਥੱਲੇ ਹੀ ਗਿਰੇ ਨੇ ਪਰ ਮੇਰੇ 'ਤੇ ਨਹੀਂ ਨਾ ਹੈਗੇ, ਹੈ ਤਾਂ ਇਸ ਪਠਿਆਰਨ ਦੇ ਨੇ ਨਾ, ਇਸ ਲਈ ਮੈਂ ਇਸ ਨਾਲ ਮਿਹਨਤਾਨਾ ਕਰ ਲੈਂਦਾ। ਆਖਣ ਲੱਗਾ ਹੈ ਭੈਣ ਇਹ ਗਿਰੇ ਹੋਏ ਦਾਣੇ ਮੈਂ ਖਾਣੇ ਚਾਹੁੰਦਾ ਹਾਂ, ਪਰ ਇਸ ਦੇ ਇਵਜ਼ ਵਿੱਚ ਮੈਂ ਤੇਰਾ ਭੱਠ ਝੋਕ ਦਿੰਦਾ। ਦੇਖੋ ਕਿਤਨੀ ਇਮਾਨਦਾਰੀ, ਗਿਰੇ ਹੋਏ ਦਾਣੇ ਖਾਣ ਦੇ ਬਦਲੇ ਵਿੱਚ ਭੱਠ ਝੋਕਣ ਵਾਸਤੇ ਤਿਆਰ। ਉਸਨੇ ਵੀ ਹੱਸਦਿਆਂ ਕਿਹਾ ਕੋਈ ਫਕੀਰ ਹੈ, ਕਿਹਾ ਤੇਰੀ ਮਰਜ਼ੀ, ਭਾਵੇਂ ਭੱਠ ਝੋਕ ਭਾਵੇਂ ਉਂਝ ਖਾ ਲੈ। ਕਹਿਣ ਲੱਗਾ ਨਹੀਂ ਉਸ ਤਰ੍ਹਾਂ ਨਹੀਂ ਖਾਣਾ, ਮੇਰੇ ਸਾਹਿਬ ਦਾ ਬਚਨ ਵੀ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਮ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਪਰੇਸ਼ਾਨੀਆਂ ਚਿੰਤਾਵਾਂ ਬਣੀਆਂ ਹੀ ਰਹਿਣਗੀ। ਲਾਗੋ ਰੀਵਾ ਨਰੇਸ਼ ਰਾਜਾ ਜੈ ਰਾਮ ਲੰਘਦੇ ਪਏ, ਸੁਣਨਾ ਪਛਾਣ ਲਿਆ ਬਈ ਐਡੀ ਵੱਡੀ ਹਸਤੀ ਭਾਰਤ ਦੀ, ਦਰਬਾਰੇ ਅਕਬਰੀ ਦੇ ਨੌ ਰਤਨਾਂ 'ਚੋਂ ਵਜ਼ੀਰ ਖਾਨ ਖਾਨਾ ਰਹੀਮ ਭੱਠ ਚੌਕਦਾ ਪਿਆ। ਉਹ ਜਿਹੜੀ ਵਾਰਤਾਲਾਪ ਹੋਈ ਨਾ, ਉਸਨੂੰ ਉਹਨਾਂ ਨੇ ਆਪਣੇ ਕਾਵਿ ਸ਼ੈਲੀ ਵਿੱਚ ਬਿਆਨ ਕੀਤਾ ਹੈ। ਰੀਵਾ ਨਰੇਸ਼ ਕਹਿਣ ਲੱਗਾ ਬਈ ਜਾਂਕੈ ਸਰ ਅਸ ਭਾਰ ਸੋਕਤ ਝੋਂਕਤ ਭਾਰ, ਜਿਹਦੇ ਸਿਰ 'ਤੇ ਇੰਨਾ ਵੱਡਾ ਦੇਸ਼ ਦਾ ਤਾਜ ਰਿਹਾ, ਦੇਸ਼ ਦੀ ਜ਼ਿੰਮੇਵਾਰੀ ਰਹੀ, ਇਤਨੀ ਵੱਡੀ ਪਦਵੀ 'ਤੇ ਹੋਣ ਵਾਲਾ ਮਨੁੱਖ ਅੱਜ ਕੀ ਕਾਰਨ ਹੈ ਕਿ ਭੱਠ ਝੋਕਦਾ ਪਿਆ। ਜਾ ਕੇ ਸਰ ਅਸ ਭਾਰ ਸੋਕਤ ਝੋਂਕਤ ਭਾਰ, ਹੱਸਦੇ ਹੋਏ ਰਹੀਮ ਨੇ ਜਵਾਬ ਦਿੱਤਾ, ਆਖਣ ਲੱਗੇ ਰਹਿਮਨ ਉਤਰੇ ਪਾਰ ਭਾਰ ਝੋਂਕ ਸਭ ਭਾੜ ਮੈਂ। ਕਹਿਣ ਲੱਗਾ ਹੁਣ ਅਸੀਂ ਇਹਨਾਂ ਚੀਜ਼ਾਂ ਤੋਂ ਪਾਰ ਲੰਘੇ ਹਾਂ, ਆਪਣੇ ਗੁਨਾਹਾਂ ਦਿਖਾਈ ਪੈਣ ਲੱਗ ਪਏ ਨੇ ਅਤੇ ਵੱਡੀਆਂ ਵੱਡੀਆਂ ਪਦਵੀਆਂ ਅਸਾਂ ਭੱਠ ਵਿੱਚ ਝੋਕ ਦਿੱਤੀਆਂ ਨੇ। ਪਹਾੜ ਪਹਾੜ ਭੱਠ ਨੂੰ ਕਹਿੰਦੇ ਨੇ। ਰਹਿਮਨ ਉਤਰੇ ਪਾਰ ਭਾਰ ਝੋਂਕ ਸਭ ਭਾਰ ਮੈਂ, ਬੜੇ ਕੀਮਤੀ ਬੋਲ। ਬੁਰਾ ਜੋ ਦੇਖਣ ਮੈਂ ਚਲਾ ਮੁਝਸਾ ਬੁਰਾ ਨਾ ਕੋਏ, ਜੋ ਦਿਲ ਖੋਜੋ ਆਪਣਾ ਤੋ ਮੁਝਸਾ ਬੁਰਾ ਨਾ ਕੋਈ। ਬੁਰਾ ਜੋ ਦੇਖਣ ਮੈਂ ਚਲਾ ਬੁਰਾ ਨਾ ਮਿਲਿਆ ਕੋਏ, ਜੋ ਦਿਲ ਖੋਜੋ ਆਪਣਾ ਤੋ ਮੁਝਸਾ ਬੁਰਾ ਨਾ ਕੋਏ। ਫਿਰ ਪਤਾ ਚੱਲੇਗਾ, ਕਿਉਂਕਿ ਦੂਜੇ ਦੇ ਗੁਣਾਂ ਦੇਖਣੇ ਵੀ ਤਾਂ ਗੁਣਾਂ ਹੈਗਾ। ਇਸ ਲਈ ਅਸੀਂ ਅਰਦਾਸ ਵਿੱਚ ਰੋਜ਼ ਉਹਨਾਂ ਨੂੰ ਨਤਮਸਤਕ ਹੁੰਦੇ ਹਾਂ, ਜਿਹਨਾਂ ਵੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਕਾਰਨ ਕੀ ਹੈ? ਬੜੀ ਵੱਡੀ ਖੇਡ ਹੈ, ਦੂਜੇ ਦਾ ਗੁਨਾਹ ਦੇਖ ਕੇ ਪੜਦਾ ਪਾ ਦੇ। ਇੱਕ ਵਿਦਵਾਨ ਦਾ ਤਾਂ ਐਸਾ ਵੀ ਵਿਚਾਰ ਹੈ, ਉਹ ਕਹਿੰਦਾ ਪੁਰਖਾ ਰਾਤੀ ਸੌਣ ਵੇਲੇ ਸਾਰਿਆਂ ਨੂੰ ਮਾਫ਼ ਕਰ ਦਿਆ ਕਰ, ਜੇ ਕਿਸੇ ਨੇ ਤੇਰੇ ਨਾਲ ਵਾਅਦਾ ਕੀਤਾ ਹੈ ਸੌਣ ਤੋਂ ਪਹਿਲੇ ਮਾਫ਼ ਕਰ ਦੇ, ਔਰ ਤੂੰ ਕ੍ਰਿਸ਼ਮਾ ਆਪਣੇ ਦਿਲ ਵਿੱਚ ਦੇਖੇਗਾ, ਆਪਣੀ ਜ਼ਿੰਦਗੀ 'ਚ ਦੇਖੇਗਾ, ਖੁਦਾ ਤੇਰੇ ਜਾਗਣ ਤੋਂ ਪਹਿਲੇ ਤੈਨੂੰ ਮਾਫ਼ ਕਰ ਦੇਵੇਗਾ। ਦੂਜਿਆਂ ਦੇ ਗੁਣਾਂ ਨਹੀਂ ਦੇਖਣੇ, ਆਪਣੇ ਗੁਣਾਂ ਦੇਖਣੇ ਨੇ, ਫਿਰ ਪਰੇਸ਼ਾਨੀਆਂ ਮੁੱਕਦੀਆਂ ਹੋਈਆਂ ਦਿਖਾਈ ਪੈਂਦੀਆਂ ਨੇ, ਖੁਦਾ ਹਾਜ਼ਰ ਦਿਖਾਈ ਪੈਂਦਾ ਹੈ।
ਇਹ ਜੋ ਦੁਨੀਆ ਸਿਹਰ ਮੇਲਾ
ਵਾਹ
ਦਸਤਗੀਰੀ ਨਾਹੀਂ,
ਇਹ ਦੁਨੀਆ ਇੱਕ ਤਮਾਸ਼ੇ ਦੀ ਤਰ੍ਹਾਂ ਹੈ, ਇੱਕ ਜਾਦੂਗਰੀ ਦੇ ਮੇਲੇ ਦੀ ਤਰ੍ਹਾਂ ਹੈ, ਜਿੱਥੇ ਦਿਖਦਾ ਬਹੁਤ ਕੁਝ ਹੈ ਹੁੰਦਾ ਕੁਛ ਵੀ ਨਹੀਂ। ਤੁਸੀਂ ਦੇਖ ਲਓ ਬਜ਼ੁਰਗ ਬੈਠੇ ਨੇ, ਪਹਿਲੇ ਮਾਤਾ ਪਿਤਾ ਦਿਖਦੇ ਸਨ, ਬੜਾ ਪਿਆਰ ਕਰਦੇ ਸਨ। ਬਾਬਾ ਫਰੀਦ ਨੇ ਤਾਂ ਉਦਾਹਰਣ ਵੀ ਦਿੱਤੀ ਹੈ, ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣਿਓ ਹੈ ਤੈ ਪਾਸੋਂ ਓਏ ਲੱਦ ਗਏ, ਤੂੰ ਅਜੇ ਨਾ ਪਤੀਣਿਓ ਹੈਸਨ ਮਾਤਾ ਪਿਤਾ ਹੁਣ ਕੋਈ ਨਹੀਂ ਰਹੇ, ਹੈਸੀ ਬਚਪਨ ਹੁਣ ਕੋਈ ਨਹੀਂ ਰਿਹਾ, ਹੈ ਸੀ ਜਵਾਨੀ ਜ਼ਰੂਰ ਔਰ ਬੜੀ ਤੁਗਿਆਨੀ ਸੀ, ਪਰ ਹੁਣ ਕੋਈ ਨਹੀਂ ਰਹੀ, ਹੁਣ ਤਾਂ ਚੱਲਿਆ ਵੀ ਨਹੀਂ ਜਾਂਦਾ। ਮੈਨੂੰ ਨੀਰ ਬਹੇ ਤਨ ਖੀਨਾ, ਭਏ ਕੇਸ ਦੁਧਵਾਨੀ, ਰੂਧਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੇ ਪ੍ਰਾਣ। ਹੁਣ ਸਰੀਰ ਦੀ ਹਾਲਤ ਜ਼ਰ ਜ਼ਰ ਹੋ ਗਈ ਹੈ, ਇਹ ਜਾਦੂ ਦੀ ਤਰ੍ਹਾਂ ਹੀ ਜ਼ਿੰਦਗੀ ਹੈ ਔਰ ਜਾਦੂ ਦੀ ਤਰ੍ਹਾਂ ਹੀ ਸੰਸਾਰ ਹੈ। ਇੱਥੇ ਨਾ ਕੁਝ ਹੱਥ ਪੱਲੇ ਪੈਂਦਾ ਹੈ ਅਤੇ ਨਾ ਕੁਝ ਹੱਥਾਂ ਦੀ ਪਕੜ ਵਿੱਚ ਹੈ। ਇਹ ਦਸਤਗੀਰ ਦਾ ਮਤਲਬ ਹੈ ਹੱਥਾਂ ਦੀ ਪਕੜ ਵਿੱਚ ਹੋਣਾ, ਸਾਡੇ ਹੱਥ ਵਿੱਚ ਹੋਣਾ। ਹਾਂਜੀ,
ਰਹਾਓ ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ।
ਦਰੋਗ ਵੀ ਅਰਬੀ ਉਰੇਜਨ ਸ਼ਬਦ ਹੈ ਅਤੇ ਇਸਦਾ ਮਤਲਬ ਹੈ ਝੂਠ। ਐਵੇਂ ਵਹਿਮ ਤੁਮਾਤ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਬੜਾ ਖੁਸ਼ ਹੁੰਦਾ ਹੈ ਅਤੇ ਦੂਜੇ ਦੀਆਂ ਧਰਮ ਪੁਸਤਕਾਂ ਵਿੱਚ ਨੁਸ ਕੱਢਦਾ, ਬੜਾ ਖੁਸ਼ ਹੁੰਦਾ। ਬੇਖਬਰ ਬਾਦ ਬਕਾ ਹੈ ਅਤੇ ਇਸ ਗੱਲ ਦੀ ਖਬਰ ਨਹੀਂ ਹੈ ਕਿ ਪਰਮਾਤਮਾ ਦੇ ਦਰ ਮੈਂ ਕਿਹੜਾ ਚਿਹਰਾ ਲੈ ਕੇ ਜਾਵਾਂਗਾ। ਇਹ ਦੂਜੇ ਦੀ ਦਿਲ ਸਿਕਣੀ ਹੋਵੇਗੀ, ਐਵੇਂ ਵਾਦ ਵਿਵਾਦ ਆਪਣੀ ਜ਼ਬਾਨ ਤੋਂ ਜ਼ਾਹਰ ਕਰਦਾ, ਆਪਣੀ ਜ਼ਬਾਨ ਤੋਂ ਪ੍ਰਗਟ ਕਰਦਾ। ਬਾਕੀਆਂ ਦੀ ਗੱਲ ਛੱਡੋ, ਮੈਂ ਤਾਂ ਐਸੇ ਗੁਰਸਿੱਖ ਦੇਖਦਾ ਜੋ ਗੁਰੂ ਬਾਬੇ 'ਤੇ ਸ਼ੱਕ ਕਰਦੇ ਨੇ। ਕੋਈ ਬੜੇ ਫਖਰ ਨਾਲ ਕਹਿੰਦਾ ਜੀ ਐਵੇਂ ਕਥਾ ਬਣਾਈ ਹੋਈ, ਕੋਈ ਪੰਜਾ ਨਹੀਂ ਲੱਗਿਆ ਗੁਰੂ ਨਾਨਕ ਦਾ। ਕੋਈ ਸ਼ੱਕ ਕਰਦਾ ਹੋਇਆ ਕਹਿੰਦਾ ਕੋਈ ਗੁਰੂ ਨਾਨਕ ਦਾ ਮੱਕਾ ਨਹੀਂ ਫਿਰਿਆ। ਇਹ 12 ਮੰਦਰ ਨੇ ਇਸ ਤਰ੍ਹਾਂ ਦੇ ਜਿਹੜੇ ਉਸ ਡਿਜ਼ਾਈਨ ਦੇ ਬਣੇ ਨੇ। ਅੱਜ ਵੀ ਤੁਸੀਂ ਵੇਖ ਲਓ ਨਾਮਦੇਵ ਜੀ ਦਾ ਪੰਡਰਪੁਰ 'ਚ ਮੰਦਰ ਫਿਰਿਆ ਹੋਇਆ। ਇਹ ਕ੍ਰਿਸ਼ਮੇ ਕਰਤੇ ਦੇ ਦਰ ਤੋਂ ਹੁੰਦੇ ਹੀ ਰਹਿੰਦੇ ਅਤੇ ਜੋ ਦੂਰ ਜਾਣ ਦੀ ਕੀ ਲੋੜ ਹੈ। ਇਹ ਰੇਠਾ ਮਿੱਠਾ ਤਾਂ ਅੱਜ ਤੱਕ ਦਿਖਾਈ ਪੈਂਦਾ, ਹੋਰ ਤਾਂ ਕੋਈ ਰੇਠਾ ਮਿੱਠਾ ਹੈ ਨਹੀਂ। ਜਿਸ ਨੂੰ ਗੁਰੂ ਨਾਨਕ ਨੇ ਮਿੱਠਾ ਕੀਤਾ ਉਹੀ ਮਿੱਠਾ, ਪਰ ਸ਼ੱਕ ਕਰਨ ਵਾਲਿਆਂ ਦਾ ਕੀ ਹੈ ਜਾਂ ਵਾਦ ਵਿਵਾਦ ਕਰਨ ਵਾਲਿਆਂ ਦਾ ਕੀ ਹੈ। ਉਹ ਸਤਿਗੁਰੂ ਜੀ ਦੀ ਬਾਣੀ 'ਤੇ, ਦਸਵੇਂ ਪਾਤਸ਼ਾਹ ਦੇ ਬਚਨਾਂ 'ਤੇ, ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ 'ਤੇ, ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ 'ਤੇ ਉਹਨਾਂ ਨੂੰ ਵਾਦ ਵਿਵਾਦ ਕਰਦੇ ਹੋਏ ਦੇਖਿਆ ਜਾ ਸਕਦਾ। ਇਹਨਾਂ ਦੇ ਨਾਲ ਰਲਣ ਦੀ ਲੋੜ ਨਹੀਂ ਹੈ, ਗੁਰੂ ਨਾਲ ਸਿੱਖ ਨੇ ਜੁੜਨਾ ਹੈ ਅਤੇ ਵਾਦ ਵਿਵਾਦ 'ਚੋਂ ਨਿਕਲਣਾ ਹੈ।
ਹੱਕ ਸੱਚ ਖਾਲਕ ਖਲਕ ਮਿਆਨੇ, ਸਿਆਮ ਮੂਰਤ ਨਾਹੇ।
ਕੋਈ ਵੇਦਾਂ ਪੁਰਾਣਾਂ 'ਚ ਕਹਿੰਦਾ, ਕੋਈ ਖਾਸ ਅਵਤਾਰਾਂ ਦੀ ਮੂਰਤ ਵਿੱਚ ਪਰਮਾਤਮਾ ਕਹਿੰਦਾ, ਕੋਈ ਸੱਤਵੇਂ ਅਸਮਾਨ 'ਤੇ ਕਹਿੰਦਾ। ਭਗਤ ਕਬੀਰ ਕਹਿੰਦੇ ਨੇ ਕੇਵਲ ਇੱਥੇ ਹੀ ਪਰਮਾਤਮਾ ਨਹੀਂ ਹੈ, ਹੱਕ ਸੱਚ ਖਾਲਕ ਖਲਕ ਮਿਆਨ, ਉਹ ਪਰਮਾਤਮਾ ਖਲਕਤ ਵਿੱਚ ਮੌਜੂਦ ਹੈ। ਫਰੀਦਾ ਖਾਲਕ ਖਲਕਮ ਹੈ, ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਇਹ ਖਲਕਤ ਵਿੱਚ ਵਸਦਾ ਹੋਇਆ ਪਰਮਾਤਮਾ ਦੇਖ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਕਿਸੇ ਖਾਸ ਸ਼ਹਿਰ ਵਿੱਚ ਜਾਂ ਕਿਸੇ ਅਸਥਾਨ ਵਿੱਚ ਜਾਂ ਕਿਸੇ ਮੂਰਤ ਵਿੱਚ ਹੀ ਪਰਮਾਤਮਾ ਨਹੀਂ ਹੈ, ਬਲਕਿ ਸਭ ਵਿੱਚ ਪਰਮਾਤਮਾ ਮੌਜੂਦ ਹੈ।
ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰ ਦਨ ਬੂਦ।
ਸਾਡੇ ਚਿਦਾ ਆਕਾਸ਼ ਵਿੱਚ, ਮਸਤਕ ਵਿੱਚ ਪਰਮਾਤਮਾ ਦੀਆਂ ਤਰੰਗਾਂ ਦਾ ਪ੍ਰਵਾਹ ਚੱਲਦਾ ਪਿਆ। ਅਸਮਾਨ ਮਿਆਨੇ, ਮਿਆਨ ਦਾ ਮਤਲਬ ਹੁੰਦਾ ਵਿਚਕਾਰ, ਲਹੰਗ ਦਰੀਆ ਲੰਘਦਾ ਪਿਆ, ਉਸ ਦੀਆਂ ਬਰਕਤਾਂ ਦੀਆਂ ਤਰੰਗਾਂ ਲੰਘਦੀਆਂ ਪਈਆਂ ਨੇ। ਪਰਮਾਤਮਾ ਸ਼ਕਤੀ ਰੂਪ ਲੰਘਦਾ ਪਿਆ, ਰਸ ਵਿੱਚ ਰੂਪ ਲੰਘਦਾ ਪਿਆ, ਇੱਕ ਦਰਿਆ ਦੀ ਤਰ੍ਹਾਂ ਉਸ ਵਿੱਚ ਇਸ਼ਨਾਨ ਕਰਨਾ ਚਾਹੀਦਾ ਸੀ। ਗੁਸਲ ਦਾ ਮਤਲਬ ਇਸ਼ਨਾਨ ਹੁੰਦਾ, ਕਰਦਨ ਬੂਦ ਕਰਨਾ ਚਾਹੀਦਾ ਸੀ, ਉਹ ਤਾਂ ਕਰ ਹੀ ਨਹੀਂ ਸਕਿਆ।
ਕਰ ਫਕਰ ਦਾਇਮ ਲਾਏ ਚਸਮੇ, ਜਹ ਤਹਾਂ ਮੌਜੂਦ।
ਪਰਮਾਤਮਾ ਦੀ ਫਕੀਰੀ ਵਿੱਚ ਉਸਦੀ ਮਿਹਰ ਨੂੰ ਅਪਣਾਉਂਦਿਆਂ ਹੋਇਆਂ ਸ਼ਰਧਾ ਦਾ ਚਸ਼ਮਾ ਲਗਾ, ਉਹ ਕਾਇਮ ਹੈ। ਦਾਇਮ ਦਾ ਮਤਲਬ ਮੌਜੂਦ ਹੈ, ਕਾਇਮ ਦਾਇਮ ਹਮੇਸ਼ਾ ਲਈ ਮੌਜੂਦ ਹੈ। ਉਸ ਦੀ ਬੰਦਗੀ ਨਾਲ ਜੁੜ ਕਰ ਫਕਰ ਦਾਇਮ ਲਾਏ ਚਸ਼ਮੇ ਜੈ ਤਹਾਂ ਮੌਜੂਦ ਉਸਦੇ ਸ਼ਰਧਾ ਦਾ ਵਿਸ਼ਵਾਸ ਦਾ ਚਸ਼ਮਾ ਲਾ ਫਕੀਰੀ ਦਾ ਚਸ਼ਮਾ ਲਾ ਉਹ ਤੈਨੂੰ ਹਰ ਜਗ੍ਹਾ ਮੌਜੂਦ ਦਿਖਾਈ ਪਵੇਗਾ
ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਹੋਏ
ਪਰਮਾਤਮਾ ਪਵਿੱਤਰ ਤੋਂ ਵੀ ਪਵਿੱਤਰ ਹੈ ਅੱਲਾਹ ਪਾਕੰ ਪਾਕ ਹੈ ਪਾਕ ਦਾ ਮਤਲਬ ਪਵਿੱਤਰ ਹੁੰਦਾ ਹੈ ਅਤੇ ਪਾਕੰ ਪਾਕ ਪਵਿੱਤਰ ਤੋਂ ਵੀ ਪਵਿੱਤਰ ਹੈ ਅੱਲਾਹ ਪਾਕੰ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ ਅਤੇ ਸ਼ੱਕ ਤਾਂ ਕਰੀਏ ਨਾ ਜੇ ਉਸ ਵਰਗਾ ਕੋਈ ਹੋਰ ਪਰਮਾਤਮਾ ਵੀ ਹੋਵੇ ਅਤੇ ਕਹੀਏ ਇਹ ਜ਼ਿਆਦਾ ਚੰਗਾ ਅਤੇ ਇਹ ਨਹੀਂ ਚੰਗਾ ਉਸ ਵਰਗਾ ਤਾਂ ਉਹ ਇੱਕੋ ਹੀ ਹੈਗਾ ਹੈ ਹਾਂਜੀ
ਕਬੀਰ ਕਰਮ ਕਰੀਮ ਕਾ ਉਹ ਕਰੇ ਜਾਣੇ ਸੋਏ
ਫਿਰ ਇਹ ਸਮਝ ਆ ਜਾਂਦੀ ਉਸ ਕਰਤਾ ਪੁਰਖ ਦੀ ਨਜ਼ਰੇ ਇਨਾਇਤ ਮਹਿਰਾਮਤ ਉਸ ਕਰਤਾ ਪੁਰਖ ਦੀ ਬਖਸ਼ਿਸ਼ ਉਸ ਕਰੀਮ ਦਾ ਮਤਲਬ ਹੈ ਕਰਮ ਕਰਨ ਵਾਲਾ ਕਬੀਰ ਕਰਮ ਕਰੀਮ ਕਾ ਅਤੇ ਕਰਮ ਦਾ ਮਤਲਬ ਰਹਿਮਤ ਉਹ ਕਰੇ ਜਾਣੇ ਸੋਏ ਉਹ ਸਾਰਿਆਂ 'ਤੇ ਰਹਿਮਤ ਕਰਦਾ ਪਿਆ ਹੈ ਜਿਸ ਦਾ ਹਿਰਦਾ ਬੰਦਗੀ ਨਾਲ ਜੁੜ ਜਾਂਦਾ ਹੈ ਆਪਣੇ ਆਪ ਦੀ ਖੋਜ ਕਰਦਾ ਉਸ ਨੂੰ ਇਹ ਸਮਝ ਆ ਜਾਂਦੀ ਹੈ ਸਤਿਗੁਰੂ ਪਾਤਸ਼ਾਹ ਮਿਹਰ ਭਰਿਆ ਹੱਥ ਸਾਰਿਆਂ ਦੇ ਸਿਰ 'ਤੇ ਰੱਖਣ ਬੜੀ ਨਜ਼ਰੇ ਇਨਾਇਤ ਗੁਰੂ ਦੇਵ ਜੀ ਨੇ ਕੀਤੀ ਮਿਹਰ ਝੋਲੀ 'ਚ ਪਾਈ ਹੈ ਬੜਾ ਲੰਬਾ ਸਫ਼ਰ ਕਰਕੇ ਦਾਸ ਪਹੁੰਚਿਆ ਹੈ ਕੱਲ੍ਹ ਸ਼ਾਮਾਂ ਦੀ ਫਲਾਈਟ ਲੈਣੀ ਸੀ ਪਰ ਉਹ ਫਲਾਈਟ ਕੈਂਸਲ ਹੋ ਗਈ ਇੰਦੌਰ ਤੋਂ ਫਿਰ ਰਾਤ ਦੀ ਫਲਾਈਟ ਮਿਲੀ ਫਿਰ 2 ਵਜੇ ਦਿੱਲੀ ਤੋਂ ਫਲਾਈਟ ਲੈ ਕੇ 3:30 ਵਜੇ ਦਾਸ ਦਰਬਾਰ ਸਾਹਿਬ ਪਹੁੰਚ ਗਿਆ ਸੀ ਗੁਰੂ ਨੇ ਮਿਹਰ ਕੀਤੀ ਥੋੜ੍ਹਾ ਜਿਹਾ ਥਕਾਵਟ ਦਾ ਅੰਸ਼ ਮੇਰੇ ਗਲੇ 'ਤੇ ਵੀ ਹੈ ਤੁਸੀਂ ਮਹਿਸੂਸ ਕੀਤਾ ਹੋਵੇਗਾ ਦਿਨੇ ਆਰਾਮ ਹੋ ਜਾਏਗਾ ਸਤਿਗੁਰੂ ਪਾਤਸ਼ਾਹ ਜੀ ਨੇ 2 ਦਿਨਾਂ ਦੀ ਸੇਵਾ ਝੋਲੀ 'ਚ ਪਾਈ ਹੈ ਗੁਰੂ ਮਿਹਰ ਕਰੇ ਅਤੇ ਕੱਲ੍ਹ ਚੰਗੀ ਸਿਹਤ ਨਾਲ ਆਪ ਜੀ ਦੀ ਸੇਵਾ ਕਰ ਸਕੀਏ ਬਾਰੰਬਾਰ ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਆਓ ਰਲ ਕੇ ਆਖਰੀ ਪੰਕਤੀਆਂ ਦਾ ਪਾਠ ਕਰੀਏ ਹਾਂਜੀ
ਅੱਲਾਹ ਪਾਕੰ ਪਾਕ ਹੈ
ਸ਼ੱਕ ਕਰੋ ਜੇ ਦੂਸਰ ਹੋਏ ਕਬੀਰ ਕਰਨ ਕਰੀਮ ਕਾ ਉਹ ਕਰੇ ਜਾਣੇ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।